ਵਿਰੋਧੀ ਸੁਭਾਵਾਂ ਦੇ ਜਾਨਵਰ ਆ ਕੇ ਬੈਠੇ ਨੇ ਸਾਰੇ ਮਰਦਾਨਿਆਂ। ਸ਼ਬਦ ਦੀ ਤਾਰ ਨੇ ਸਾਰਿਆਂ ਦੀ ਸੁਰਤੀ ਨੂੰ ਉੱਥੇ ਪਹੁੰਚਾ ਦਿੱਤਾ ਜਿੱਥੇ ਅਦਵਾਇਤ ਹੋਇਆ ਕਰਦੀ। ਇੱਕ ਹੋ ਜਾਂਦੇ ਨੇ ਕਿਉਂਕਿ ਅੰਦਰੋਂ ਇੱਕ ਨੇ, ਬਾਹਰੋਂ ਅਸੀਂ ਅੱਡ ਅੱਡ ਹੋਏ। ਸੋ ਇਸ ਤਰ੍ਹਾਂ ਮਹਾਰਾਜ ਕਹਿੰਦੇ ਦਇਆ ਕਰੈ ਸਭ ਕੋ ਨਿਰਵਾਹੀ। ਸੋ ਦਇਆ ਸੱਤਵੀਂ ਚੀਜ਼ ਹੈ ਭਜਨ ਵਾਸਤੇ, ਜਿਹੜੀ ਹੱਦ ਤੋਂ ਜ਼ਿਆਦਾ ਜ਼ਰੂਰੀ ਹੁੰਦੀ। ਜੇ ਜਾਨਵਰ ਵੱਢ ਵੱਢ ਕੇ ਖਾਈ ਜਾਂਦਾ, ਦਇਆ ਕਿੱਥੋਂ ਆ ਗਈ ਸਾਹ ਸਾਈ? ਕਈ ਕਹਿੰਦੇ ਨੇ ਜੀ ਫੇਰ ਇਹ ਤਾਂ ਜਾਨਵਰ ਵੱਧ ਜਾਣਗੇ, ਤੁਹਾਡੀ ਡਿਊਟੀ ਲੱਗੀ ਹੋਈ ਆ ਵੀ ਤੁਸੀਂ ਮਾਰਨੇ ਆ। ਜਿਹਨੇ ਭਜਨ ਬੰਦਗੀ ਕਰਨਾ ਉਹ ਭਜਨ ਬੰਦਗੀ ਵਾਲੇ ਕੰਮ ਕਰੇ, ਜਿਨ੍ਹਾਂ ਨੇ ਲੇਖੇ ਪੱਤੇ ਲੈਣ ਦੇਣੇ ਆ ਅੱਜ ਉਹ ਇਹਨਾਂ ਨੂੰ ਵੱਢਦੇ ਨੇ, ਕੱਲ ਨੂੰ ਉਹ ਇਹਨਾਂ ਨੂੰ ਵੱਢਣਗੇ। ਕਬੀਰ ਖੂਬ ਖਾਣਾ ਖਿਚੜੀ ਜਾਵਾਂ ਅੰਮ੍ਰਿਤ ਲਾਉਣ, ਹੇਰਾ ਰੋਟੀ ਕਾਰਨੇ ਗਲਾ ਕਟਾਵੇ ਕੌਣ। ਅੱਜ ਗਲ ਵੱਢ ਕੇ ਖਾਓ, ਕੱਲ ਨੂੰ ਵਢਾਉਣਾ ਪੈਣਾ ਗਲ। ਸੋ ਇਸ ਤਰ੍ਹਾਂ ਦੇ ਨਾਲ ਦਇਆ ਬੜੀ ਚੀਜ਼ ਹੁੰਦੀ ਹੈ। ਅੱਠਵਾਂ ਹੁੰਦਾ ਕੋਮਲ ਹਿਰਦਾ, ਦਿਲ ਬਹੁਤ ਨਰਮ ਰੱਖਣਾ, ਕਰੂਰ ਹਿਰਦਾ ਨਹੀਂ ਰੱਖਣਾ, ਕਪਟ ਭਰਿਆ ਹਿਰਦਾ ਨਹੀਂ ਰੱਖਣਾ, ਖੋਟਾ ਹਿਰਦਾ ਨਹੀਂ ਰੱਖਣਾ, ਕੋਮਲ ਰੱਖਣਾ। ਜਿਹੜਾ ਕੋਮਲ ਹਿਰਦਾ ਹੋਏਗਾ ਉਹਦੇ ਮੁੱਖ ਤੋਂ ਵੀ ਸੋਹਣੀਆਂ ਗੱਲਾਂ ਨਿਕਲਣਗੀਆਂ, ਕਰੂਰ ਬਾਤਾਂ ਨਹੀਂ, ਖੋਟੀਆਂ ਗੱਲਾਂ ਨਹੀਂ, ਤਾਨੇ ਮਿਹਣੇ ਨਹੀਂ ਉਹ ਮਾਰਿਆ ਕਰਦਾ, ਕਿਉਂਕਿ ਹਿਰਦਾ ਕੋਮਲ ਹੈ। ਅਸ਼ਟਮ ਕੋਮਲ ਹਿਰਦਾ ਰੱਖੈ ਸ਼ੁਭ ਉਪਦੇਸ਼ ਸਭਨ ਕੋ ਭਾਖੈ। ਉਹ ਜਦ ਵੀ ਦਏਗਾ ਤਾਂ ਸ਼ੁਭ ਉਪਦੇਸ਼ ਦਏਗਾ, ਕਿਸੇ ਨੂੰ ਮਿਸਗਾਈਡ ਨਹੀਂ ਕਰੇਗਾ। ਸੋ ਇਸ ਤਰ੍ਹਾਂ ਦੇ ਨਾਲ ਨੌਵਾਂ ਜੋ ਨੇਮ ਹੈ, ਨਿਯਮ ਹੈ, ਉਹ ਹੈ ਜਿਹਨੂੰ ਮਰਜ਼ਾਦਾ ਕਹਿੰਦੇ ਨੇ ਖਾਣ ਦੀ। ਨੌਵੋਂ ਨਿਯਮ ਮਰਜ਼ਾਦ ਆਹਾਰਾ, ਮਰਜ਼ਾਦਾ ਦੇ ਨਾਲ ਖਾਣਾ। ਉਹ ਕੀ ਹੁੰਦਾ? ਅਲਪ ਹਾਰ ਸੁਲਭ ਸੀ ਨਿੰਦਰਾ ਦਇਆ ਛਿਵਾਂ ਤਨ ਪ੍ਰੀ। ਤਿੰਨ ਕਿਸਮ ਦਾ ਖਾਣਾ ਹੁੰਦਾ, ਇੱਕ ਤਮੋ ਗੁਣੀ ਹੁੰਦਾ, ਇੱਕ ਰਜੋ ਗੁਣੀ ਹੁੰਦਾ, ਇੱਕ ਸਤੋ ਗੁਣੀ ਹੁੰਦਾ। ਤਮੋ ਗੁਣੀ ਖਾਣਾ ਜਿਹੜਾ ਹੁੰਦਾ ਮਾਸ ਮੱਛੀ ਸ਼ਰਾਬ ਆਦਿ ਅੰਡੇ ਛੰਡੇ ਖਾ ਲੈਣੇ, ਗਲੀਆਂ ਸੜੀਆਂ ਚੀਜ਼ਾਂ ਖਾ ਲੈਣੀਆਂ, ਇਹ ਸਾਰਾ ਤਮੋ ਗੁਣ ਹਾਰ ਤਮੋ ਗੁਣ ਵਿਅਕਤੀ ਕਰਦਾ ਹੈ। ਤੇ ਇਹਦੇ ਵਿੱਚ ਆਦਮੀ ਚ ਆਲਸ ਵੱਧ ਜਾਂਦੀ ਹੈ, ਵਾਹਿਗੁਰੂ ਤੋਂ ਬੇਮੁੱਖ ਹੋ ਜਾਂਦਾ ਹੈ, ਅੰਦਰੋਂ ਪ੍ਰਤੀਤੀ ਘੱਟ ਜਾਂਦੀ ਹੈ, ਨਾ ਗੁਰੂ ਨਾਲ ਰਹਿੰਦੀ ਹੈ ਪ੍ਰਤੀਤੀ, ਨਾ ਵਾਹਿਗੁਰੂ ਤੇ ਪ੍ਰਤੀਤੀ ਰਹਿੰਦੀ ਹੈ, ਤੇ ਅੰਦਰ ਨੀਂਦ ਛਾ ਜਾਂਦੀ ਹੈ, ਉਹਦੇ ਪਰਮੇਸ਼ਰ ਵੱਲੋਂ ਦੂਰ ਹੋ ਜਾਂਦਾ। ਸੋ ਉਹ ਅਧਿਕਾਰੀ ਨਹੀਂ ਹੋਇਆ ਕਰਦਾ। ਦੂਸਰਾ ਹੋਇਆ ਕਰਦਾ ਰਜੋ ਗੁਣੀ ਖਾਣਾ, ਚਟਪਟੇ ਖਾਣੇ ਖਾਣੇ, ਸਵਾਦ ਲਾ ਲਾ ਕੇ ਖਾਣੇ। ਮਹਾਰਾਜ ਕਹਿੰਦੇ ਬਹੁਤ ਸਾਧੋ ਉਪਜੇ ਰੋਗ, ਖਸਮ ਵਿਸਾਰ ਕੀਏ ਰਸ ਭੋਗ, ਤਾਂ ਤਾਂ ਉੱਠ ਖਲੋਏ ਰੋਗ। ਰੋਗੀ ਹੋ ਜਾਏਗਾ ਪ੍ਰੇਮੀਆਂ। ਆਹਾਰ ਸੰਜਮ ਦਾ ਕਰ, ਵਿਚਾਰ ਕਰਕੇ ਕਰ, ਬੁਰਾ ਭਲਾ ਬੁਰਾ ਲਖ ਕਰੈ ਵਿਚਾਰਾ, ਖਾਵਨ ਭੂਖ ਆਹਾਰ ਹੈ ਜੇਤੋ। ਕਹਿੰਦੇ ਜੇ ਚਾਰ ਫੁਲਕੇ ਖਾਂਦੇ ਹੋ ਨਾ, ਚੌਥਾ ਭਾਗ ਖਾਏ ਕੰਮ ਤੇ ਹੋ। ਕਹਿੰਦੇ ਇੱਕ ਪ੍ਰਸ਼ਾਦਾ ਛੱਡ ਦੇ, ਤਿੰਨੇ ਖਾ ਲੈ। ਸੋ ਇਹ ਖਾਣ ਦਾ ਜਿਹੜਾ ਹੈ ਤੀਸਰਾ ਹੋਇਆ ਕਰਦਾ ਸਤੋ ਗੁਣੀ ਹਾਰ। ਸਤੋ ਗੁਣੀ ਹਾਰ ਹੁੰਦਾ ਭੁੱਖ ਰੱਖ ਕੇ ਖਾਣਾ, ਤੇ ਇਹ ਦਾਲ ਸਬਜ਼ੀਆਂ ਦੁੱਧ ਦਹੀਂ ਮੱਖਣ ਘੀ ਫਲ ਇਹ ਚੀਜ਼ਾਂ ਸਾਰੀਆਂ। ਫਲ ਇਹ ਚੀਜ਼ਾਂ ਸਾਰੀਆਂ ਸਤੋ ਗੁਣੀ, ਸਤੋ ਗੁਣ ਮਨ ਬਣਾਉਂਦੇ ਆ, ਜੈਸਾ ਅੰਨ ਤੈਸਾ ਮਨ। ਸਤੋ ਗੁਣੀ ਮਨ ਭਜਨ ਕਰ ਸਕਦਾ, ਨਾ ਰਜੋ ਗੁਣੀ ਕਰ ਸਕਦਾ, ਨਾ ਤਮੋ ਗੁਣੀ ਕਰ ਸਕਦਾ। ਜੇ ਬੈਠੂਗਾ ਵੀ ਵਾਸੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ। ਜੇ ਜ਼ੋਰ ਨਾਲ ਬੈਠੇਗਾ ਮਨ ਨਹੀਂ ਲੱਗਣਾ, ਦੌੜੇਗਾ, ਕਿਉਂਕਿ ਖਾਣਾ ਐਸਾ ਖਾਧਾ। ਤਿੰਨ ਗੁਣ ਹਰ ਵਕਤ ਸਾਡੇ ਅੰਦਰ ਚੱਲਦੇ ਨੇ, ਰਜੋ ਗੁਣ, ਤਮੋ ਗੁਣ, ਸਤੋ ਗੁਣ। ਸਾਰੇ ਸੰਸਾਰ ਦੇ ਅੰਦਰ ਮਹਾਰਾਜ ਕਹਿੰਦੇ ਤਿੰਨਾਂ ਗੁਣਾਂ ਦੇ ਅੰਦਰ ਜਿਹੜਾ ਵੀ ਹੈ ਉਹ ਸੁੱਤਾ ਪਿਆ, ਤੇਹੀ ਗੁਣੀ ਸੰਸਾਰ ਭਰ ਨੂੰ ਸੁੱਤਾ ਸੁੱਤਿਆ ਰਹਿਣ ਵਿੱਚ। ਸੋ ਦਸਵੀਂ ਰਹਿਤ ਹੋਇਆ ਕਰਦੀ ਹੈ, ਜਿਹਨੂੰ ਪਵਿੱਤਰਤਾ ਕਹਿੰਦੇ ਨੇ, ਸੋਚ ਕਹਿੰਦੇ ਨੇ। ਦਸਵਾਂ ਦਸਵੇਂ ਯਮ ਸੋ ਸੋਚ ਲਿਖੀ ਜੈ। ਕਹਿੰਦੇ ਪਹਿਲਾਂ ਤਾਂ ਸੋਚ ਹੈ ਵਸਤਰਾਂ ਦੀ, ਚਾਹੇ ਪੰਜ ਚਾਰ ਰੁਪਈਏ ਗੱਜ ਦੇ ਪਾਏ ਹੋਏ ਨੇ, ਛੇ ਰੁਪਈਏ ਦੇ, ਜ਼ਰੂਰੀ ਨਹੀਂ ਵੀ ਸੌ ਸੌ ਰੁਪਈਏ ਦੇ ਲੈ ਕੇ ਪਾਓ, ਪਰ ਉਹ ਪਵਿੱਤਰ ਹੋਣੇ ਚਾਹੀਦੇ ਆ, ਮੈਲ ਵਾਲੇ ਨਹੀਂ ਹੋਣੇ ਚਾਹੀਦੇ, ਪਸੀਨੇ ਨਾਲ ਬਦਬੂ ਆਵੇ, ਆਪ ਨੂੰ ਵੀ ਆਉਂਦੀ ਹੈ ਦੂਜਿਆਂ ਨੂੰ ਵੀ ਆਉਂਦੀ ਹੈ, ਉਹ ਅੰਦਰ ਅਸਰ ਕਰਦੀ ਹੈ, ਐਸਾ ਨਹੀਂ। ਕਹਿੰਦੇ ਸਵੱਛ ਵਸਤਰ ਪਹਿਨੇ ਚਾਹੇ ਕਿੰਨੇ ਹੀ ਸਸਤੇ ਪਹਿਨੇ। ਦੂਸਰਾ ਸੋਚ ਹੋਇਆ ਕਰਦੀ ਹੈ ਸਰੀਰ ਦੀ, ਸਰੀਰ ਦਾ ਇਸ਼ਨਾਨ ਕਰਾਉਣਾ, ਗਰਮੀ ਆਉਂਦੀ ਹੈ ਕਈਆਂ ਦੇ ਸਰੀਰ ਚ ਬਦਬੂ ਹੋਇਆ ਕਰਦੀ ਹੈ, ਦੁਰਗੰਧ ਹੋਇਆ ਕਰਦੀ ਹੈ, ਉਹ ਇਸ਼ਨਾਨ ਜਿਵੇਂ ਨੇਮ ਦੱਸੇ ਗਏ ਨੇ ਉਸੇ ਤਰ੍ਹਾਂ ਇਸ਼ਨਾਨ ਕਰੇ, ਆਪਣੇ ਸਰੀਰ ਨੂੰ ਪਵਿੱਤਰ ਰੱਖੇ। ਤੀਸਰੀ ਪਵਿੱਤਰਤਾ ਹੋਇਆ ਕਰਦੀ ਹੈ ਬਚਨਾਂ ਦੀ, ਬਚਨ ਦੇ ਉੱਤੇ ਕੋਈ ਐਸੀ ਚੀਜ਼ ਨਾ ਆਉਣ ਦੇਵੇ ਜਿਹਦੇ ਨਾਲ ਜ਼ਬਾਨ ਮੈਲੀ ਹੋ ਜਾਵੇ। ਚੌਥੀ ਪਵਿੱਤਰਤਾ ਹੋਇਆ ਕਰਦੀ ਹੈ ਮਨ ਦੀ, ਮਨ ਦੇ ਅੰਦਰ ਵਿਕਾਰ ਨਾ ਆਉਣ ਦੇਣੇ। ਜੇ ਮਨ ਪਵਿੱਤਰ ਨਹੀਂ ਹੈ, ਮਨ ਮੈਲੇ, ਸਭ ਕੁਛ ਮੈਲਾ, ਤਨ ਧੋਤੇ ਮਨ ਅੱਛਾ ਨਾ ਹੋਏ। ਪੰਜਵੀਂ ਪਵਿੱਤਰਤਾ ਹੋਇਆ ਕਰਦੀ ਹੈ ਬੁੱਧੀ, ਬੁੱਧੀ ਨੂੰ ਗੁਰਬਾਣੀ ਦੀ ਵਿਚਾਰ ਕਰਕੇ ਨਿਰਮਲ ਕਰਨਾ, ਇਹਦੇ ਵਿੱਚੋਂ ਬੜਿਆਈਆਂ ਕੱਢਣੀਆਂ, ਇਹਦੀਆਂ ਬਲ ਕੱਢਣੇ। ਤੇ ਇਸ ਤੇ ਅੱਗੇ ਪਵਿੱਤਰਤਾ ਹੋਇਆ ਕਰਦੀ ਹੈ ਅਹਿਮ ਭਾਵ ਦੀ, ਤੇ ਅਹਿਮ ਭਾਵ ਦੇ ਵਿੱਚ ਸਮਝਣਾ ਕਿ ਮੈਂ ਕੋਈ ਵੱਖਰੀ ਚੀਜ਼ ਨਹੀਂ ਹਾਂ। ਕਹੋ ਕਬੀਰ ਹਮ ਰਾਮ ਕੀ ਅੰਸ਼, ਮਨ ਤੂੰ ਜੋਤ ਸਰੂਪ ਹੈ ਆਪਣਾ ਮੂਲ ਪਛਾਣ, ਮੈਂ ਤਾਂ ਵਾਹਿਗੁਰੂ ਦੀ ਅੰਸ਼ ਹਾਂ, ਸਰੀਰ ਨਾਲ ਮੇਰਾ ਸੰਬੰਧ ਕੇਵਲ ਦ੍ਰਿਸ਼ਟਾ ਮਾਤਰ ਹੈ, ਇਹ ਮੈਂ ਸਰੀਰ ਨਹੀਂ ਹਾਂ। ਸੋ ਇਹ ਜੋ ਵਿਚਾਰ ਜੋ ਗੁਰਬਾਣੀ ਦੀ ਹੈ ਇਹਦੇ ਨਾਲ ਮੈਂ ਭਾਵ ਸ਼ੁੱਧ ਹੋਇਆ ਕਰਦਾ, ਮੈਲ ਲੈਂਦੀ ਹੈ ਜੀ, ਦੂਸਰਾ ਨਾਮ ਨਾਲ ਮੈਲ ਲੈਂਦੀ। ਸੋ ਇਹ ਦਸਵੀਂ ਚੀਜ਼ ਮਹਾਰਾਜ ਫਰਮਾਉਂਦੇ ਨੇ ਕਿ ਦਸਵੇਂ ਅੰਮ ਸੋ ਸੋਚ ਲਿਖ ਸੋਚ ਲਖੀਜੈ, ਜਲ ਮਿਰਤ ਕਾ ਇਸ਼ਨਾਨ ਕਰੀਜੈ, ਰਾਗ ਦੁਆਹ ਕੀ ਮਲ ਗੁਰਮਾਹੀ। ਜਿਹੜੀ ਰਾਗ ਤੇ ਦੁਆਖ ਦੀ ਮੈਲ ਲੱਗੀ ਹੋਈ ਹੈ ਹਿਰਦੇ ਚ, ਮੇਰੇ ਤੇਰੇ ਦੀ ਮੈਲ ਲੱਗੀ ਹੋਈ ਹੈ ਹਿਰਦੇ ਦੇ ਅੰਦਰ, ਤਜ ਕਰ ਸੋਚ ਕਰਤ ਹੈ ਤਾਹੀਂ, ਇਹਨੂੰ ਛੱਡ ਦੇ। ਯਮ ਦੱਸ ਇਸ ਪ੍ਰਕਾਰ ਜਲਾਏ, ਨਾਨੇ ਵੀ ਅੱਗੇ ਸੁਣਾਏ। ਕਹਿੰਦੇ ਹੁਣ ਦੱਸ, ਯਮ ਤਾਂ ਅਸੀਂ ਦੱਸ ਦਿੱਤੇ, ਕਿਹੜੇ ਕਿਹੜੇ? ਫਿਰ ਧਿਆਨ ਨਾਲ ਸਰਵਣ ਕਰ ਲਓ, ਪਹਿਲਾਂ ਤਾਂ ਹਿੰਸਾ ਹੁੰਦਾ, ਦੂਸਰਾ ਸੱਤ ਹੁੰਦਾ, ਤੀਸਰਾ ਚੋਰੀ ਹੁੰਦੀ ਹੈ, ਚੌਥਾ ਬ੍ਰਹਮਚਰੀਆ, ਪੰਜਵਾਂ ਧੀਰਜ, ਛੇਵਾਂ ਖਿਵਾਂ, ਸੱਤਵਾਂ ਦਿਆ, ਅੱਠਵਾਂ ਕੋਮਲ ਚਿੱਤ, ਨੌਵਾਂ ਅਲਪਹਾਰ, ਦਸਵਾਂ ਸੌਜ। ਕਹਿੰਦੇ ਇਹ ਤਾਂ ਜ਼ਰੂਰੀ ਨੇ, ਇਹਨਾਂ ਨੂੰ ਯਮ ਕਹਿੰਦੇ ਨੇ। ਦੂਸਰੇ ਹੁੰਦੇ ਆ ਨੇਮ, ਤੇ ਨੇਮ ਦੇ ਅੰਦਰ ਉਹ ਵੀ ਦਸ ਪ੍ਰਕਾਰ ਦੇ ਨੇ। ਪਹਿਲਾਂ ਹੁੰਦਾ ਹੈ ਤਪ, ਗੁਰੂ ਘਰ ਦੇ ਅੰਦਰ ਜੋ ਤਪ ਹੈ ਉਹ ਸਾਧ ਸਿੰਘ ਜੀ ਸੰਗਤਾਂ ਦੀ ਸੇਵਾ ਦਾ ਤਪ ਹੈ। ਜਲ ਪਿਲਾਉਣਾ, ਪੱਖਾ ਝੱਲਣਾ, ਦਰੀਆਂ ਵਿਛਾਉਣੀਆਂ, ਜੋੜੇ ਸਾਫ ਕਰਨੇ, ਹੋਰ ਬਰਤਨਾਂ ਦੀ ਸਫਾਈ, ਲੰਗਰ ਤਿਆਰ ਕਰਨੇ, ਇਹ ਤਪ ਦਾ ਬਹੁਤ ਵੱਡਾ ਫਲ ਹੈ। ਪ੍ਰਥਮੇ ਤਪਸੋ ਤੀਨ ਪ੍ਰਕਾਰ, ਤਿੰਨ ਪ੍ਰਕਾਰ ਦਾ ਤਪ ਹੋਇਆ ਕਰਦਾ। ਰਜ ਤਮ ਬਹੁਤ ਸੰਤ ਕੀ ਸਾਰਾ, ਇੱਕ ਰਜੋ ਗੁਣੀ ਤਪ ਹੁੰਦਾ, ਇੱਕ ਸਤੋ ਗੁਣੀ ਹੁੰਦਾ, ਇੱਕ ਤਮੋ ਗੁਣੀ ਤਪ ਹੁੰਦਾ। ਸ਼ੁਭਾ ਅਗਨ ਜਲ ਸੋ ਤਨ ਤਾਪ, ਕਹਿੰਦੇ ਧੂਣੀਆਂ ਤਾਪ ਕੇ ਬੈਠ ਜਾਣੀਆਂ, ਭੁੱਖੇ ਰਹਿਣਾ, ਰੋਟੀ ਨਾ ਖਾਣੀ, ਪਾਣੀ ਨਾ ਪੀਣਾ, ਪੁੱਠੇ ਲੜਕਣਾ, ਜਲ ਲੜਕਣਾ, ਜਲ ਧਾਰੇ ਕਰਨੇ, ਤੇ ਇੱਕ ਲੱਤ ਦੇ ਭਾਰ ਖੜਨਾ, ਕੰਢਿਆਂ ਦੇ ਉੱਤੇ ਸੌਣਾ, ਰੋੜਾਂ ਤੇ ਸੌਣਾ, ਜਾਗਦੇ ਰਹਿਣਾ, ਸੌਣ ਨਾ ਦੇਣਾ, ਸਰੀਰ ਨੂੰ ਦੁਖੀ ਕਰਨਾ, ਇਹ ਤਾਮਸੀ ਫਲ ਦਾ ਗਾਵੈ। ਕਹਿੰਦੇ ਇਹਨੂੰ ਤਾਮਸੀ ਤਪ ਕਹਿੰਦੇ ਨੇ, ਤੇ ਫਲ ਇਹਦਾ ਬਹੁਤ ਘੱਟ ਹੋਇਆ ਕਰਦਾ। ਹਿਰਦੇ ਗਿਆਨ ਇਸ ਤੇ ਨਾ ਹੋਏ, ਦੇਤ ਨਾ ਫਲ ਕਿਛ ਕਰ ਹੈ ਜੋ। ਕਹਿੰਦੇ ਗਿਆਨ ਨੀ ਇਹ ਤੋਂ ਹੋਇਆ ਕਰਦਾ ਤੇ ਫਲ ਨੀ ਮਿਲਿਆ ਕਰਦਾ। ਇਹਦੇ ਮੁਕਾਬਲੇ ਤੇ ਜਿਹੜਾ ਗੁਰੂ ਦੀ ਸੇਵਾ ਕਰਨੀ ਹੈ, ਸਾਰੇ ਤਪਾਂ ਦਾ ਸਿਰ ਤਪਨ ਸਾਰ ਹੈ, ਤਪਾਂ ਦਾ ਸ਼੍ਰੋਮਣੀ ਤਪ ਹੈ। ਇੱਥੇ ਵੀ ਮਾਣ ਤੇ ਦਰਗਾਹ ਵਿੱਚ ਵੀ ਮਾਣ ਹੈ, ਸਫਰ ਮਾਣ। ਨਾਮ ਜਪੀਏ ਆਹ ਵਿੱਚ ਦੁਨੀਆਂ ਸੇਵ ਕਮਾਈ ਹੈ ਤਾਂ ਦਰਗੇ ਵੈਸਣ ਪਾਈ ਹੈ, ਕਹ ਨਾਨਕ ਵਾਹ ਲੜਾਈ ਹੈ। ਇੱਥੇ ਸੇਵਾ ਦਾ ਫਲ, ਇੱਥੇ ਵੀ ਵਾਹ ਵਾਹ, ਤੇ ਜਦੋਂ ਸੰਸਾਰ ਤੋਂ ਜਾਵਾਂਗੇ ਉੱਥੇ ਮਾਣ ਪ੍ਰਾਪਤ ਹੋਇਆ ਕਰ। ਸੋ ਸੇਵਾ ਤੇ ਬਗੈਰ ਜਿਹੜਾ ਸਰੀਰ ਹੈ ਮਹਾਰਾਜ ਕਹਿੰਦੇ ਉਹ ਮੁਰਦਾ ਹੋਇਆ ਕਰਦਾ। ਸੇਵਾ ਵਿੱਚ ਭੇਦ ਹੁੰਦਾ ਸੇਵਾ ਕਰਨ, ਜੇ ਸੇਵਾ ਕਰਨ ਵਾਲਾ ਇਹ ਕਹੇ ਮੈਂ ਸੇਵਾ ਕਰਦਾ, ਉਹ ਸੇਵਾ ਨਾ ਕਰੇ, ਈਰਖਾ ਕਰੇ, ਤਾਂ ਉਹਦੀ ਸੇਵਾ ਨਿਰਾਰਥ ਹੋ ਜਾਇਆ ਕਰਦੀ, ਨਿਊਟਰਲ ਗੇਅਰ ਲੱਗ ਜਾਇਆ ਕਰਦਾ। ਸੇਵਾ ਤਾਂ ਕਰਦਾ ਪਰ ਥਾਂ ਨਹੀਂ ਪੈਂਦੀ, ਕਿਉਂਕਿ ਹਉਮੈ ਵਿੱਚ ਸੇਵਾ ਕਰਦਾ। ਹਉਮੈ ਵਾਲੀ ਦਿਖਾਵੇ ਵਾਲੀ ਸੇਵਾ ਨਹੀਂ ਥਾਂ ਪਿਆ ਕਰਦੀ, ਉਹ ਥਕੇਵਾਂ ਪੱਲੇ ਪੈਂਦਾ। ਨਿਸ਼ਕਾਮ ਹੋ ਕੇ ਜਿਹੜਾ ਗੁਰੂ ਨੂੰ ਹਾਜ਼ਰ ਨਾਜ਼ਰ ਸਮਝ ਕੇ ਸੁਭਾਗ ਸਮਝਦਾ ਵੀ ਇਹ ਪਾਤਸ਼ਾਹ ਮੇਰੇ ਵਰਗੇ ਨਿਕੰਮੇ ਬੰਦੇ ਨੂੰ ਵੀ ਤੈਂ ਸੇਵਾ ਤੇ ਲਾ ਲਿਆ, ਸ਼ੁਕਰ ਹੈ ਤੇਰਾ, ਦੇਖੀ ਕਿਤੇ ਮੈਨੂੰ ਹਟਾ ਨਾ ਦੇ, ਉਹਦੀ ਸੇਵਾ ਥਾਂ ਪਿਆ ਕਰਦੀ। ਸੋ ਇਸ ਤਰ੍ਹਾਂ ਦੇ ਨਾਲ ਗੁਰੂ ਘਰ ਦਾ ਸਭ ਤੋਂ ਸ੍ਰੇਸ਼ਟ ਤਪ ਜਿਹੜਾ ਹੁੰਦਾ ਉਹ ਸੇਵਾ ਹੈ। ਸੋ ਪਹਿਲਾਂ ਮੈਂ ਬੇਨਤੀ ਕਰੀ ਸੀ ਕਿ ਤਾਮਸੀ ਤਪ ਹੁੰਦੇ ਨੇ, ਇਹਦੇ ਨਾਲ ਜਿਹਦੇ ਤੇ ਗਿਆਨ ਨਹੀਂ ਹੁੰਦਾ ਤੇ ਕੋਈ ਫਲ ਨਹੀਂ ਇਹ ਤੋਂ ਪ੍ਰਾਪਤ ਹੁੰਦਾ। ਫਲ ਕੀ ਪ੍ਰਾਪਤ ਹੁੰਦਾ? ਕ੍ਰੋਧ ਪ੍ਰਾਪਤ ਹੁੰਦਾ, ਸ਼ਰਾਪ ਦਿੰਦਾ, ਫਰਸਟ੍ਰੇਸ਼ਨ ਆ ਜਾਏਗੀ। ਜਿਹੜਾ ਵੀ ਹੱਠ ਜੋਗ ਕਰੇਗਾ, ਵੱਧ ਖਾਣਿਆਂ ਮੰਗਣ ਦੂਸਰੇ ਨੂੰ ਪਏਗਾ, ਫਿੱਕਾ ਬੋਲੇਗਾ, ਕਿਉਂਕਿ ਅੰਦਰ ਕੁਛ ਆਇਆ ਨਹੀਂ ਹੈ, ਕ੍ਰੋਧ ਆਇਆ। ਦੂਸਰਾ ਤਪ ਹੋਇਆ ਕਰਦਾ ਹੈ, ਉਸ ਨੂੰ ਰਾਜਸੀ ਤਪ ਕਹਿੰਦੇ ਨੇ। ਉਹ ਇਹ ਹੁੰਦਾ ਹੈ ਕਿ ਵਾਰ ਵਾਰ ਮਨ ਨੂੰ ਰੋਕਣਾ ਮਾੜੇ ਕੰਮਾਂ ਤੋਂ, ਫੁਰਨਾ ਉੱਠਦਾ ਫੇਰ ਰੋਕ ਦੇਣਾ, ਫੁਰਨਾ ਉੱਠਦਾ ਫੇਰ ਅੰਦਰ ਰੋਕਣਾ। ਇਹ ਪਹਿਲੇ ਨਾਲੋਂ ਜ਼ਿਆਦਾ ਫਲ ਦਿੰਦਾ, ਕਿਉਂਕਿ ਇੰਦਰੀਆਂ ਆਪਣੇ ਸਵਾਦ ਦੇ ਮੁਤਾਬਕ ਵਰਤਦੀਆਂ ਨੇ। ਅੱਖਾਂ ਨੇ ਦੇਖਣਾ ਤੇ ਇਹਨੇ ਕਹਿਣਾ ਪਰਕਿਰਿਆ ਰੂਪ ਨਾ ਦੇਖਿਆ ਨੇਤਰ, ਕੰਨਾਂ ਨੇ ਸੁਣਨਾ ਤੇ ਇਹਨੇ ਅੰਦਰੋਂ ਕਹਿਣਾ ਵੀ ਨਾ ਕਰਨਾ ਸੁਣੇ ਕਾਹੂ ਕੀ ਨਿੰਦਾ, ਕਿਸੇ ਦੀ ਨਿੰਦਿਆ ਨਹੀਂ ਸੁਣਨੀ। ਇਹ ਤਪੱਸਿਆ ਹੈ ਇੰਦਰੀਆਂ ਦੀ। ਰੋਕ ਕਰਮ ਰੱਖੀ ਜੇ ਕਰਨੀ, ਰਾਜ ਚੇ ਹੈ ਸੋ ਕਰਮ ਨੂੰ ਧਰਨੀ। ਕਹਿੰਦੇ ਇੰਦਰੀਆਂ ਨੂੰ ਰੋਕ ਕੇ, ਵਾਰ ਵਾਰ ਰੋਕ ਕੇ ਜਿਹੜਾ ਤਪ ਕਰਨਾ ਇਹਨੂੰ ਰਾਜਸ ਤਪ ਕਹਿੰਦੇ। ਤੇ ਫਿਰ ਸਾਂਤਕੀ ਤਪ ਹੋਇਆ ਕਰਦਾ ਹੈ ਕਿ ਬਿਰਤੀ ਨਾਮ ਵਿੱਚ ਲੱਗੀ ਹੋਈ, ਨਾਮ ਜਪ ਰਹੇ ਹਾਂ, ਜਪਜੀ ਸਾਹਿਬ ਪੜ ਰਹੇ ਹਾਂ, ਸੁਖਮਨੀ ਸਾਹਿਬ ਪੜ ਰਹੇ ਹਾਂ, ਬਿਰਤੀ ਬਾਹਰ ਦੌੜਦੀ ਹੈ, ਉਹਨੂੰ ਰੋਕ ਕੇ ਮੋੜ ਕੇ ਲਿਆ ਕੇ ਫਿਰ ਉੱਥੇ ਲਾਉਣਾ, ਫਿਰ ਦੌੜਦੀ ਹੈ, ਫਿਰ ਲਿਆਉਣਾ। ਗੁਰੂ ਗ੍ਰੰਥ ਸਾਹਿਬ ਦਾ ਪਾਠੀ ਪਾਠ ਕਰਦਾ, ਬਿਰਤੀ ਨਿਕਲ ਗਈ, ਅੱਖਰ ਜਵਾਨ ਅੱਖਰ ਪੜੀ ਜਾਂਦੀ ਹੈ, ਅੱਖਾਂ ਦੇਖੀ ਜਾਂਦੀਆਂ, ਲੇਕਿਨ ਜਿਹਨੇ ਨਾਲ ਸਾਥ ਦੇਣਾ ਸੀ ਉਹ ਦੌੜਿਆ ਫਿਰਦਾ, ਉਹ ਫੁਰਨੇ ਕਰ ਰਿਹਾ, ਉਹਨੂੰ ਲਿਆ ਲਿਆ ਕੇ ਰੋਕ ਰੋਕ ਕੇ ਵਿੱਚ ਲਾਉਣਾ, ਇਹਨੂੰ ਸਾਂਤਕੀ ਤਪ ਕਹਿੰਦੇ ਨੇ। ਬਿਰਤੀ ਟਿਕ ਜਾਂਦੀ ਹੈ, ਸੋ ਇਹਦਾ ਫਲ ਬਹੁਤ ਵੱਡਾ ਹੋਇਆ ਕਰਦਾ। ਸੋ ਦੂਸਰਾ ਜੋ ਨੇਮ ਹੈ ਉਹਨੂੰ ਸੰਤੋਖ ਕਹਿੰਦੇ ਨੇ। ਸੰਤੋਖ ਦੋ ਪ੍ਰਕਾਰ ਦਾ ਹੋਇਆ ਕਰਦਾ, ਇੱਕ ਤਾਂ ਇਹ ਹੁੰਦਾ ਹੈ ਵੀ ਹੱਥ ਵਿੱਚ ਕੁਛ ਨਹੀਂ ਆਉਂਦਾ, ਨਾ ਮਿਹਨਤ ਕਰਦਾ, ਇਹਨੂੰ ਕਹਿਣ ਦੇ, ਨਾ ਮਿਹਨਤ ਕਰਦਾ, ਕੁਛ ਕਰਦਾ ਨਹੀਂ ਹੈ ਤੇ ਕਹਿੰਦਾ ਮੈਂ ਸੰਤੋਖੀ ਹਾਂ, ਇਹ ਸੰਤੋਖ ਨਹੀਂ ਹੋਇਆ ਕਰਦਾ। ਸਾਹ ਸਿੰਘ ਹੱਥ 'ਚ ਤਾਂ ਪਦਾਰਥ ਆਉਂਦਾ ਨਹੀਂ ਤੇ ਆਪਣੇ ਮੂੰਹ ਤੋਂ ਕਹੀ ਜਾਂਦਾ ਅਸੀਂ ਤਾਂ ਸੰਤੋਖੀ ਹਾਂ ਜੀ, ਹੱਥ ਪਦਾਰਥ ਆਵਤ ਨਾਹੀ ਹਾਂ ਸੰਤੋਖੀ ਆਸ ਮੁੱਖ ਪ੍ਰਾਹੀ, ਆਪੇ ਕਹਿਣਾ ਮੈਂ ਤਾਂ ਸੰਤੋਖੀ ਹਾਂ, ਦਲਿੱਦਰੀ ਹੁੰਦਾ, ਸੰਤੋਖੀ ਨਹੀਂ ਇਹ ਹੋਇਆ ਕਰਨਾ। ਇੱਕ ਉਹ ਹੈ ਕਿ ਮਿਹਨਤ ਕਰਦਾ, ਮਿਹਨਤ ਕਰਨ ਤੋਂ ਬਾਅਦ ਯਥਾ ਲਾਭ ਸੰਤੁਸ਼ਟ ਹੈ, ਜੋ ਕੁਛ ਹੱਥ 'ਚ ਆ ਗਿਆ ਉਹਦੇ 'ਤੇ ਸੰਤੁਸ਼ਟ ਰਹਿਣਾ ਵੀ ਮੈਂ ਕੁਤਾਹੀ ਤਾਂ ਕੋਈ ਕਰੀ ਨਹੀਂ ਹੈ, ਜਿੰਨਾ ਮੈਨੂੰ ਪਰਮੇਸ਼ਰ ਨੇ ਬਲ ਦਿੱਤਾ, ਜਿੰਨੀ ਬੁੱਧੀ ਦਿੱਤੀ ਹੈ ਉਹਦੇ ਮੁਤਾਬਕ ਮੈਂ ਕੰਮ ਪੂਰਾ ਕਰਦਾ, ਠੀਕ ਹੈ ਜੋ ਮੇਰੇ ਹਿੱਸੇ ਆ ਗਿਆ ਉਹ ਮੈਨੂੰ ਠੀਕ ਹੈ। ਸੋ ਬਿਨਾਂ ਸੰਤੋਖ ਨਹੀਂ ਕੋਈ ਰਾਜਾ, ਜਿੰਨਾ ਚਿਰ ਸੰਤੋਖ ਨਹੀਂ ਆਉਂਦਾ ਉਨੀ ਦੇਰ ਤੱਕ ਜਿਹੜਾ ਮਨ ਹੈ ਇਹ ਭਟਕਣਾ 'ਚ ਤੁਰਿਆ ਫਿਰਦਾ, ਤ੍ਰਿਸ਼ਨਾ ਦੀ ਅੱਗ ਲੱਗੀ ਰਹਿੰਦੀ। ਮਹਾਰਾਜ ਕਹਿੰਦੇ ਤ੍ਰਿਸ਼ਨਾ ਬਿਰਲੇ ਹੀ ਕੀ ਬੂਝੀ ਹੈ, ਬਿਰਲਾ ਹੈ ਕੋਈ ਸੰਸਾਰ ਦੇ ਅੰਦਰ ਜਿਹਦੀ ਤ੍ਰਿਸ਼ਨਾ ਬੁਝੀ, ਲਾਖ ਜੋੜੇ ਲਾਖ ਕਰੋੜੇ ਮਨ ਨਾ ਹੋ ਰਿਹਾ, ਪਰੇ ਪਰੇ ਹੀ ਕੋ ਦੂਜੀ ਹੈ, ਅੱਗੇ ਹੀ ਅੱਗੇ ਤੁਰਿਆ ਜਾਂਦਾ, ਕੋਈ ਰੱਜਦਾ ਨਹੀਂ ਹੈ। ਇਸ ਤਰ੍ਹਾਂ ਫਰਮਾਨ ਕਰਦੇ ਨੇ ਮਹਾਰਾਜ। ਰੱਜਦਾ ਨਾ ਕੋਈ ਹੈ ਬਿਨਾ ਸੰਤੋਖ ਪਿਆਰੇ, ਰੱਜਦਾ ਨਾ ਕੋਈ ਹੈ ਬਿਨਾ ਸੰਤੋਖ ਪਿਆਰੇ, ਬਿਨਾ ਸੰਤੋਖ ਪਿਆਰੇ। ਨਹੀਂ ਰੱਜ ਸਕਦਾ ਜਦ ਤੱਕ ਸੰਤੋਖ ਅੰਦਰ ਨਾ ਹੋਵੇ। ਸ਼ਬਨ ਮਨੋਰਥ ਬਿਰਥੇ ਸਭ ਕਾਜ। ਇੱਕ ਵਾਰੀ ਕੋਈ ਪ੍ਰੇਮੀ ਬਹੁਤ ਗਰੀਬੀ ਦਾ ਮਾਰਿਆ ਹੋਇਆ ਸਤਸੰਗ ਚ ਗਿਆ, ਉੱਥੇ ਪਤਾ ਲੱਗਿਆ ਚਾਰ ਪਦਾਰਥ ਜੇ ਕੋ ਮੰਗੇ ਸਾਧ ਜਣਾਂ ਕੀ ਸੇਵਾ ਲੱਗ। ਕੋਈ ਮਹਾਤਮਾ ਸੀ ਨੇੜੇ ਚੰਗੇ ਕਰਨੀ ਕਮਾਈ ਵਾਲੇ, ਉਹਨਾਂ ਦੀ ਸੇਵਾ ਕਰਨ ਲੱਗ ਗਿਆ ਤੇ ਫੇਰ ਚੰਗਾ ਸੀ। ਵਜੇ ਤਾਂ ਪਹਿਲੇ ਦਿਨ ਆ ਕੇ ਕਹਿਣਗੇ ਮਹਾਰਾਜ ਆਹ ਵੀ ਦੇ ਦੋ, ਆਹ ਵੀ ਦੇ ਦੋ, ਆਹ ਵੀ ਦੇ, ਜਿਵੇਂ ਦੁਕਾਨ ਖੁੱਲੀ ਹੁੰਦੀ ਹੈ। ਜਾਣਦਾ ਸੀ ਬਹੁਤ ਦੇਰ ਸੇਵਾ ਕਰਦੇ ਕਰਦੇ ਇੱਕ ਦਿਨ ਮਹਾਤਮਾ ਨੇ ਪੁੱਛਿਆ, ਪ੍ਰੇਮੀਆਂ ਤੂੰ ਵੀ ਬੜੀ ਦੇਰ ਦਾ ਸੇਵਾ ਕਰਦਾ, ਕੀ ਮਨੋਰਥ ਲੈ ਕੇ ਸੇਵਾ ਕਰਦਾ? ਕੋਈ ਰੂਹਾਨੀ ਮਨੋਰਥ ਹੈ ਜਾਂ ਕੋਈ ਦੁਨਿਆਵੀ ਮਨੋਰਥ? ਕਿਉਂਕਿ ਦੋਵੇਂ ਚੀਜ਼ਾਂ ਮਿਲ ਜਾਇਆ ਕਰਦੀਆਂ ਨੇ। ਕਹਿਣ ਲੱਗਿਆ ਮਹਾਰਾਜ ਗਰੀਬੀ ਦਾ ਮਾਰਿਆ ਹੋਇਆ, ਇੱਕ ਡੰਗ ਦੀ ਜੇ ਰੋਟੀ ਮਿਲ ਜਾਵੇ ਦੂਸਰੀ ਦਾ ਕੋਈ ਪਤਾ ਨਹੀਂ ਵੀ ਮਿਲੂ ਕਿ ਨਹੀਂ ਮਿਲੂ। ਆਪਣੀ ਗਰੀਬੀ ਦਾ ਹਾਲ ਚਾਲ ਦੱਸਿਆ, ਮਹਾਤਮਾ ਦਾ ਚਿੱਤ ਦਰਬ ਗਿਆ। ਜਦੋਂ ਚਿੱਤ ਦਰਬ ਜਾਵੇ ਫੇਰ ਮਹਾਤਮਾ ਦੇ ਅੰਦਰ ਲਹਿਰ ਉੱਠਿਆ ਕਰਦੀ ਹੈ ਕੁਛ ਦੇਣ ਦੀ। ਉਂਝ ਨਹੀਂ ਉੱਠਿਆ ਕਰਦੀ, ਉਂਝ ਤਾਂ ਜੇ ਕਹੇ ਵੀ ਮੈਨੂੰ ਆਹ ਦਰ ਦੇ ਦੋ, ਆਹ ਜਦੋਂ ਚੁੱਪ ਕਰਕੇ ਕਹੀ ਤਾਂ ਜਾ, ਮੇਰੇ ਵੀ ਤੂੰ ਕਹੀ ਜਾ ਮੈਂ ਕਹਾਈ ਆ, ਲੇਕਿਨ ਉਹ ਬਾਤ ਨਹੀਂ ਹੋਇਆ ਕਰਦੀ। ਸੋ ਮਹਾਤਮਾ ਕਹਿਣ ਲੱਗੇ, ਪ੍ਰੇਮੀਆਂ ਤੇਰੀ ਗਰੀਬੀ ਦਾ ਇਲਾਜ ਤਾਂ ਅਸੀਂ ਕਰ ਦਾਂਗੇ, ਪਰ ਤੇਰੀ ਭੁੱਖ ਨਹੀਂ ਅਸੀਂ ਹਟਾ ਸਕਣੀ, ਕਿਉਂਕਿ ਭੁੱਖ ਦਾ ਇਲਾਜ ਹੋਰ ਹੈ। ਉਹ ਚੀਜ਼ ਤਾਂ ਮੰਗੀ ਨਹੀਂ, ਉਹਦਾ ਵੀ ਕੋਈ ਇਲਾਜ ਹੈ। ਮਹਾਰਾਜ ਇਸ ਤਰ੍ਹਾਂ ਫਰਮਾਨ ਕਰਦੇ ਨੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਰ ਕਰਕੇ, ਕ੍ਰਿਸ਼ਨਾ ਪੁੱਜ ਜਾਂਦੀ ਹੈ ਪ੍ਰਭ ਜੀ ਦਾ ਸਿਮਰਨ ਕਰਕੇ।